ਸਕਦੇ। ਅਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਕਹਾਂਗੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਉਹ ਦਿਨ ਸਿੱਖ ਸੰਗਤ ਲਈ, ਸਮੁੱਚੀ ਮਨੁੱਖਤਾ ਲਈ ਬਹੁਤ ਹੀ ਭਾਗਸ਼ਾਲੀ ਦਿਨ ਸੀ। ਸੰਗਤਾਂ ਨੇ ਬਹੁਤ ਖੁਸ਼ੀਆਂ ਮਨਾਈਆਂ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਧੰਨਵਾਦ ਕੀਤਾ ਤੇ ਬੇਨਤੀ ਕੀਤੀ, ਪਾਤਸ਼ਾਹ ਜੀ ਤੁਸੀਂ ਬੜਾ ਪਰਉਪਕਾਰ ਕੀਤਾ, ਕਿਰਪਾ ਕਰਕੇ ਇਹ ਵੀ ਸਾਨੂੰ ਮਾਰਗਦਰਸ਼ਨ ਕਰੋ ਕਿ ਬਾਣੀ ਨਾਲ ਜੁੜਨ ਦਾ ਤਰੀਕਾ ਕੀ, ਬਾਣੀ ਤੋਂ ਅਸੀਂ ਵੱਧ ਤੋਂ ਵੱਧ ਕਿਵੇਂ ਲਾਭ ਲੈ ਸਕਦੇ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਫਰਮਾਇਆ ਬਾਣੀ ਨਾਲ ਜੁੜਨ ਦੇ ਤਿੰਨ ਤਰੀਕੇ ਹਨ। ਸਭ ਤੋਂ ਪਹਿਲਾ ਤਰੀਕਾ ਹੈ ਇਕਾਂਤ ਵਿੱਚ ਬਹਿ ਕੇ ਇਕਾਗਰ ਚਿੱਤ ਹੋ ਕੇ ਬਾਣੀ ਦਾ ਪਾਠ ਕਰ। ਦੂਜਾ ਤਰੀਕਾ ਹੈ ਬਾਣੀ ਨੂੰ ਕੀਰਤਨ ਰੂਪ ਉਚਾਰਨ ਕਰਨਾ ਤੇ ਸੁਣਨਾ। ਤੀਜਾ ਤਰੀਕਾ ਹੈ ਬਾਣੀ ਦੇ ਸ਼ਬਦ ਦੀ ਵਿਚਾਰ ਕਰ। ਇਹ ਤਿੰਨੇ ਤਰੀਕੇ ਗੁਰੂ ਘਰ ਵਿੱਚ ਪ੍ਰਮਾਣਿਕ ਹਨ। ਆਪ ਸਭ ਨੂੰ ਪਤਾ ਹੈ, ਜੋ ਗੁਰੂ ਘਰ ਵਿੱਚ ਆਉਣ ਵਾਲੇ ਹੋ ਤੁਹਾਨੂੰ ਬਹੁਤਾ ਇਸ ਬਾਰੇ ਦੱਸਣ ਦੀ ਲੋੜ ਨਹੀਂ, ਪਰ ਫਿਰ ਵੀ ਜਾਣਕਾਰੀ ਵਾਸਤੇ ਦੱਸਣਾ ਪੈਂਦਾ ਕਿਉਂਕਿ ਸਾਡੀ ਨਵੀਂ ਪੀੜ੍ਹੀ, ਨਵੇਂ ਉਮਰ ਦੇ ਬੱਚੇ ਜਿਨ੍ਹਾਂ ਨੇ ਕੱਲ੍ਹ ਨੂੰ ਸਾਡਾ ਵਾਰਸ ਬਣਨਾ, ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਬਾਣੀ ਨਾਲ ਜੁੜਨ ਦੇ ਤਰੀਕੇ ਦੱਸੇ, ਇਹ ਵੀ ਕਿਰਪਾ ਕਰਕੇ ਦੱਸੋ ਕਿ ਕਿਹੜੇ ਤਰੀਕੇ ਦਾ ਕਿਤਨਾ ਲਾਭ ਹੈ, ਫਲ ਹੈ ਮਹਾਤਮਾ। ਤਾਂ ਗੁਰੂ ਅਰਜਨ ਦੇਵ ਜੀ ਨੇ ਬੜੀ ਕਿਰਪਾ ਕਰਕੇ ਸਮਝਾਇਆ ਕਿ ਜਦੋਂ ਕੋਈ ਮਾਈ ਭਾਈ ਪ੍ਰੇਮੀ ਗੁਰਮੁਖ ਜਨ ਇਕੱਲਿਆਂ ਇੱਕ ਮਨ ਇੱਕ ਜਿੱਤ ਹੋ ਕੇ ਪਾਠ ਕਰੇਗਾ, ਉਹਦਾ ਲਾਭ ਇਤਨਾ ਹੈ ਜਿਤਨਾ ਖੂਹ ਦੇ ਪਾਣੀ। ਕਹਿਣ ਲੱਗੇ ਮਹਾਰਾਜ ਸਮਝ ਨਹੀਂ ਆਈ, ਇਹ ਜਿਹੜੀ ਖੂਹ ਦੇ ਪਾਣੀ ਦੀ ਮਿਸਾਲ ਦਿੱਤੀ ਹੈ ਇਹ ਸਾਨੂੰ ਸਮਝ ਨਹੀਂ ਆਈ। ਗੁਰੂ ਮਹਾਰਾਜ ਕਹਿਣ ਲੱਗੇ ਜਿਸ ਤਰ੍ਹਾਂ ਪੁਰਾਤਨ ਤਰੀਕਾ ਹੈ ਕਿ ਖੇਤ ਨੂੰ ਸਿੰਜਣ ਵਾਸਤੇ ਖੂਹ ਲਾਇਆ ਜਾਂਦਾ, ਪਰ ਖੂਹ ਦੀ ਜਿਹੜੀ ਕਪੈਸਿਟੀ ਹੈ, ਸਮਰੱਥਾ ਹੈ, ਬੜੀ ਸੀਮਤ ਹੁੰਦੀ। ਉਹ ਉਹਨਾਂ ਖੇਤਾਂ ਨੂੰ ਸਿੰਜ ਸਕਦਾ ਜਿਹੜੇ ਖੂਹ ਦੇ ਨੇੜੇ ਨੇ। ਇੱਕ ਖੂਹ ਸਾਰੇ ਪਿੰਡ ਦੀਆਂ ਖੇਤੀਆਂ ਨੂੰ ਨਹੀਂ ਸਿੰਜ ਸਕਦਾ। ਸਾਡਾ ਕਹਿਣ ਤੋਂ ਮਤਲਬ ਹੈ ਕਿ ਜਿਹੜਾ ਬਾਣੀ ਦਾ ਪਾਠ ਕਰੇਗਾ, ਬਾਣੀ ਤੋਂ ਮਿਲਣ ਵਾਲੀ ਸਿੱਖਿਆ ਉਪਦੇਸ਼ ਉਹਦੇ ਹਿਰਦੇ ਨੂੰ ਸਿੰਜੇ। ਕਹਿਣ ਲੱਗੇ ਹੁਣ ਸਮਝ ਆ ਗਏ, ਮੇਰੇ ਖਿਆਲ ਤੁਸੀਂ ਵੀ ਸਾਰੇ ਇਸ ਗੱਲ ਨਾਲ ਸਹਿਮਤ ਹੋਵੋਗੇ। ਜੇ ਮੈਂ ਪਾਠ ਕਰ ਰਿਹਾ ਤੇ ਬਾਣੀ ਤੋਂ ਮਿਲਣ ਵਾਲੀ ਸਿੱਖਿਆ ਮੈਨੂੰ ਮਿਲ ਰਹੀ, ਜੇ ਤੁਸੀਂ ਕਰ ਰਹੇ ਹੋ ਤੇ ਤੁਹਾਨੂੰ ਮਿਲ ਰਹੀ। ਦੂਜਾ ਤਰੀਕਾ ਹੈ ਬਾਣੀ ਨੂੰ ਕੀਰਤਨ ਰੂਪ ਪਹੁੰਚਾਉਣ ਦਾ। ਹੁਣੇ ਰਾਗੀ ਸਿੰਘ ਕੀਰਤਨ ਕਰਕੇ ਗਏ ਹਨ, ਤੁਹਾਡੇ ਵਿੱਚੋਂ ਜਿਨ੍ਹਾਂ ਜਿਨ੍ਹਾਂ ਨੇ ਸੁਣਿਆ ਉਹਨਾਂ ਨੂੰ ਜ਼ਰੂਰ ਕੁਝ ਨਾ ਕੁਝ ਸਮਝ ਆਈ। ਸਤਿਗੁਰੂ ਕਹਿਣ ਲੱਗੇ ਇਹਦਾ ਫਲ ਮਹਾਤਮ ਇਤਨਾ ਜਿਤਨਾ ਮੀਂਹ ਦੇ ਪਾਣੀ। ਜਦੋਂ ਵਰਖਾ ਹੁੰਦੀ ਹੈ ਉਹ ਦੂਰ ਨੇੜੇ ਉੱਚੇ ਨੀਵੇਂ ਸਾਰੇ ਖੇਤਾਂ ਨੂੰ ਨਿਹਾਲ ਕਰ ਦਿੰਦੇ। ਕਹਿਣ ਲੱਗੇ ਮਹਾਰਾਜ ਵੀ ਸਮਝ ਆ ਗਏ। ਤੀਜਾ ਤਰੀਕਾ ਹੈ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰ, ਜਿਸ ਨੂੰ ਅੱਜ ਕੱਲ੍ਹ ਅਸੀਂ ਕਥਾ ਕਰਨੀ ਵੀ ਕਹਿੰਦੇ। ਕਹਿਣ ਲੱਗੇ ਇਸ ਦਾ ਲਾਭ ਪਹਿਲੇ ਦੋਹਾਂ ਨਾਲੋਂ ਜ਼ਿਆਦਾ ਹੈ। ਇਸ ਲਈ ਨਹੀਂ ਕਿ ਮੈਂ ਕਥਾ ਕਰ ਰਿਹਾ ਜਾਂ ਕੋਈ ਹੋਰ ਗੁਰਮੁਖ ਕਰੇ, ਐਸਾ ਨਹੀਂ। ਜੋ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਮਝਾਇਆ ਮੈਂ ਉਹ ਦੱਸਾਂ। ਇਹਦਾ ਮਹਾਤਮ ਇਤਨਾ ਹੈ ਜਿਤਨਾ ਨਿੰਮੀ ਨਿੰਮੀ ਫੁਹਾਰ ਲਾ ਕੇ ਮੀਂਹ ਵਸਦਾ ਹੈ, ਜਿੰਨੀਆਂ ਬੂੰਦਾਂ ਧਰਤੀ ਦੇ ਸੀਨੇ ਤੇ ਪੈਂਦੀਆਂ ਨੇ ਸਭ ਧਰਤੀ ਵੀ ਧਸ ਜਾਂਦੀ, ਔਰ ਜਿਹੜੀਆਂ ਬੂੰਦਾਂ ਧਰਤੀ ਦੇ ਸੀਨੇ ਵਿੱਚ ਧਸ ਜਾਣ ਉਹ ਫਿਰ ਬੜੀ ਦੇਰ ਤੀਕਰ ਗਿੱਲ ਬਣਾਈ ਰੱਖਦੀਆਂ, ਉਹ ਜੀਵਨ ਨੂੰ ਇੱਕ ਸੇਧ ਦਿੰਦੀਆਂ, ਇੱਕ ਪ੍ਰੇਰਨਾ ਦਿੰਦੀਆਂ। ਔਰ ਜਿਸ ਗੁਰਮੁਖ ਦੇ ਹਿਰਦੇ ਵਿੱਚ ਬਾਣੀ ਦੇ ਉਹ ਉਪਦੇਸ਼ ਵਸ ਜਾਂਦੇ ਨੇ ਉਹਦਾ ਜੀਵਨ ਬਦਲ ਜਾਂਦਾ, ਉਹਦੇ ਵਿੱਚ ਦੈਵੀ ਗੁਣ ਪੈਦਾ ਹੋ ਜਾਂਦੇ। ਹੁਣੇ ਰਾਗੀ ਸਿੰਘ ਇੱਕ ਸ਼ਬਦ ਪੜ੍ਹ ਰਹੇ ਸਨ ਤੇ ਉਹ ਸ਼ਬਦ ਦਾ ਕੇਂਦਰੀ ਭਾਵ ਸੀ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਇਹ ਪੰਗਤੀ ਬਾਰ ਬਾਰ ਪੜ੍ਹੀ ਗਈ। ਹੇ ਮੇਰੇ ਮਿੱਤਰੋ, ਗੁਰੂ ਦੀ ਸੰਗਤ ਵਿੱਚ ਆਉਣ ਦੀ ਮਹਿਮਾ ਸੁਣੋ। ਜਿਹੜੇ ਗੁਰੂ ਕੀ ਸੰਗਤ ਵਿੱਚ ਆਉਣਗੇ ਮੈਲ ਖੋਈ ਕੋਟ ਅੱਗ ਹਰੇ, ਉਹਨਾਂ ਦੇ ਹਿਰਦਿਆਂ ਉੱਤੇ ਲੱਗੀ ਹੋਈ ਮੈਲ ਨਜ਼ਰ ਨਹੀਂ ਆਉਂਦੀ। ਹੱਥਾਂ ਪੈਰਾਂ ਨੂੰ ਮੈਲ ਲੱਗ ਜਾਏ ਤੇ ਨਜ਼ਰ ਆਉਂਦੀ ਅਸੀਂ ਧੋ ਦਿੰਦੇ, ਕੱਪੜੇ ਗੰਦੇ ਹੋ ਜਾਣ ਅਸੀਂ ਉਹਨੂੰ ਸਾਬਣ ਪਾਣੀ ਮਿਲਾ ਕੇ ਧੋ ਦਿੰਦੇ, ਪਰ ਜਿਹੜੀ ਮਨ ਨੂੰ ਮੈਲ ਲੱਗ ਜਾਂਦੀ ਉਹ ਕਿਉਂਕਿ ਨਜ਼ਰ ਨਹੀਂ ਆਉਂਦੀ ਉਹਨੂੰ ਪਾਣੀ ਵੀ ਨਹੀਂ ਧੋ ਸਕਦਾ, ਉਹਨੂੰ ਸਾਬਣ ਵੀ ਨਹੀਂ ਧੋ ਸਕਦਾ। ਰੋਜ਼ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ ਭਰੀ ਹੈ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਕੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਤਰੇ। ਗੁਰੂ ਬਾਬੇ ਨੇ ਕਮਾਲ ਕਰ ਦਿੱਤੀ, ਇਤਨੇ ਸਰਲ ਸੌਖੇ ਪ੍ਰਮਾਣ ਦੇ ਕੇ ਸਮਝਾਇਆ, ਐਸੇ ਸੰਕੇਤ ਦਿੱਤੇ ਨੇ ਕਿ ਤੁਸੀਂ ਸੁਣਦੇ ਅਨੁਸਾਰ ਕਾਇਲ ਹੋ ਜਾਓ। ਤੁਸੀਂ ਆਖੋ ਬਿਲਕੁਲ ਠੀਕ ਹੈ, ਹੱਥ ਪੈਰ ਮੈਲੇ ਹੁੰਦੇ ਨੇ, ਮਿੱਟੀ ਘਟਾ ਲੱਗ ਜਾਂਦਾ ਪਾਣੀ ਨਾਲ ਧੋਦੇ, ਪਰ ਜੇ ਕੱਪੜੇ ਮੈਲੇ ਹੋ ਜਾਣ ਉਹਨਾਂ ਨੂੰ ਗੰਦਗੀ ਲੱਗ ਜਾਏ ਇਕੱਲਾ ਪਾਣੀ ਨਹੀਂ ਧੋ ਸਕਦਾ, ਉਹਨੂੰ ਸਾਬਣ ਤੇ ਸਰਫ ਵੀ ਲਾਉਣਾ। ਪਰ ਜੇ ਮੱਤ ਮੈਲੀ ਹੋ ਜਾਏ, ਜੇ ਮਨ ਮੈਲਾ ਹੋ ਜਾਏ ਤੇ ਉਹਨੂੰ ਫਿਰ ਪਾਣੀ ਤੇ ਸਾਬਣ ਵੀ ਨਹੀਂ ਧੋ ਸਕਦਾ। ਉਹਨੂੰ ਧੋਣ ਵਾਸਤੇ ਭਰੀਏ ਮੱਤ ਪਾਪਾਂ ਕੇ ਸੰਗ ਉਹ ਧੋਪੈ ਨਾ ਮਿਲਿਆ। ਤੋ ਇਸ ਲਈ ਗੁਰਬਾਣੀ ਦੀ ਵਿਚਾਰ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪ੍ਰਕਾਸ਼ ਪੁਰਬ ਆ ਰਿਹਾ ਹੈ, ਸਾਡੇ ਲਈ ਤਾਂ ਸਦਾ ਹੀ ਹੈ ਪਰ ਇੱਕ ਟੀਚਾ ਹੈ ਟਾਰਗੇਟ ਕਿ ਅਸੀਂ 550 ਸਾਲਾਂ ਪੁਰਬ ਮਨਾਉਣ ਹਿੱਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ, ਬਾਣੀ ਤਾਂ ਸਾਰੀ ਕੋਈ ਹੈ, ਗੁਰਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਗੁਰਬਾਣੀ ਦੀ ਵਿਚਾਰ ਨਾਲ ਸਾਡਾ ਜੀਵਨ ਬਣੇ ਤੇ ਗੁਰਬਾਣੀ ਦੀ ਵਿਚਾਰ ਕਰਨ ਲਈ ਸਾਨੂੰ ਸਾਧ ਸੰਗਤ ਵਿੱਚ ਆਉਣਾ ਜ਼ਰੂਰੀ। ਤੋ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੱਕ ਵਿਸ਼ੇਸ਼ ਸ਼ਬਦ ਇਹਦੇ ਲਈ ਲਿਖਿਆ ਕਿ ਮਹਿਮਾ ਸਾਧੂ ਸੰਗ ਕੀ, ਮਹਿਮਾ ਸਾਧੂ ਸੰਗ ਕੀ, ਹੁਣ ਬਹੁਤ ਸਾਰੇ ਉਲਝੇਵੇ ਪੈ ਗਏ ਨੇ ਤੇ ਉਹਨਾਂ ਨੂੰ ਨਖੇੜਨਾ ਵੀ ਪੈ। ਸਾਧੂ ਕਿਸੇ ਭੇਸ ਦਾ ਨਾਮ ਨਹੀਂ ਹੈ, ਸਾਧੂ ਕਿਸੇ ਪਹਿਰਾਵੇ ਦਾ ਨਾਮ ਨਹੀਂ ਹੈ। ਜਿਹੜੇ ਮਨ ਨੂੰ ਸਾਧ ਕੇ ਗੁਰੂ ਜੀ ਸੰਗਤ ਵਿੱਚ ਬੈਠਣਗੇ ਉਹ ਇੱਕ ਸਾਧ ਦੋਏ ਸੰਗਤੀ ਪੰਜੀ ਪਰਮੇਸ਼ਰ, ਇਹ ਗੁਰਮਤ ਦਾ ਫੈਸਲਾ ਹੈ। ਜੇ ਇੱਕ ਮਨ ਜੋੜ ਕੇ ਬੈਠੇਗਾ ਤੇ ਸਾਧ, ਜੇ ਦੋ ਰਲ ਜਾਣ ਤੇ ਸੰਗਤ, ਤੇ ਜੇ ਪੰਜ ਰਲ ਜਾਣ ਤੇ ਪਰਮੇਸ਼ਰ ਦੀ ਕਲਾ ਵਰਤੋਂ। ਤੋ ਗੱਲ ਕੀ, ਸੰਗਤ ਵਿੱਚ ਆਉਣ ਕਰਕੇ ਬੜੇ ਗੁਣ ਮਿਲਦੇ ਹਨ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭੈ ਚੀਤ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਇਹ ਭਗਤੀ ਐਸੀ ਹੈ ਜ ਜਿਹੜੀ ਸਾਡੇ ਹਿਰਦੇ ਵਿੱਚ ਨਿਮਰਤਾ ਪੈਦਾ ਕਰ ਸਕੇ। ਔਰ ਇਹ ਨਿਮਰਤਾ ਜਿਹੜੀ ਹੈ ਇਹ ਅਹੰਕਾਰ ਰੂਪੀ ਹਾਥੀ ਨੂੰ ਜਿੱਤ ਸਕੇ। ਤੋ ਮੈਂ ਬਹੁਤਾ ਕੁਝ ਨਾ ਕਹਿੰਦੇ ਹਾਂ, ਅੱਜ ਆਰੰਭ ਦਾ ਦਿਨ ਪਹਿਲਾ ਦਿਨ ਹੋਣ ਕਰਕੇ ਵਿਚਾਰ ਹੋਈ ਕਿ ਕਿਉਂ ਨਾ ਗੁਰੂ ਨਾਨਕ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਉਹ ਬਾਣੀ ਜਿਸ ਨੂੰ ਸਿੱਧ ਗੋਸ਼ ਕਹਿੰਦੇ ਹਨ, ਸੁਣਿਆ ਤੇ ਬਹੁਤ ਵਾਰ ਹੈ ਪਰ ਇਹਦੀ ਵਿਚਾਰ ਕੀਤੀ ਜਾਏ। ਕਿਉਂਕਿ ਬਾਬਾ ਨਾਨਕ ਜੀ ਹਰ ਧਰਮ ਦੇ ਅਸਥਾਨ ਤੇ ਗਏ, ਚਾਹੇ ਉਹ ਹਿੰਦੂਆਂ ਦਾ ਸੀ, ਚਾਹੇ ਉਹ ਯੋਗੀਆਂ ਦਾ ਸੀ, ਚਾਹੇ ਉਹ ਮੁਸਲਮਾਨਾਂ ਦਾ ਸੀ। ਇਸੇ ਲਈ ਭਾਈ ਗੁਰਦਾਸ ਜੀ ਨੇ ਕਿਹਾ ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ। ਤੋ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਸਿੱਧਾਂ ਦੀ ਕਈ ਵਾਰ ਮੁਲਾਕਾਤ ਹੋਈ, ਨਾਨਕ ਮਤੇ ਵੀ ਹੋਈ, ਜਿੱਥੇ ਰੀਠਾ ਸਾਹਿਬ ਹੈ ਉੱਥੇ ਵੀ ਹੋਈ, ਸੁਮੇਰ ਪਰਬਤ ਤੇ ਵੀ ਹੋਈ, ਅਚਲ ਬਟਾਲੇ ਵੀ ਹੋਈ, ਬਹੁਤ ਜਗ੍ਹਾ ਸਿੱਧਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਮੁਲਾਕਾਤ। ਇਸੇ ਲਈ ਗੁਰੂ ਨਾਨਕ ਸਾਹਿਬ ਨੇ ਸਾਰੀ ਸਟੱਡੀ ਕਰਕੇ ਆਪਣੀ ਬਾਣੀ ਵਿੱਚ ਇਹ ਗੱਲ ਲਿਖ ਦਿੱਤੀ ਵੀ ਕਾਜੀ ਕੂੜ ਬੋਲ ਮਨ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਯੋਗੀ ਜੁਗਤ ਨ ਜਾਣੇ ਅੰਧ, ਤੀਨੇ ਉਜਾੜੇ ਕਾ ਮਤ। ਇਹ ਗੁਰੂ ਨਾਨਕ ਪਾਤਸ਼ਾਹ ਦਾ ਉਹ ਫੈਸਲਾ ਹੈ ਜੋ ਉਹਨਾਂ ਨੇ ਚਾਰੇ ਚੱਕਾਂ ਵਿੱਚ ਫਿਰ ਕੇ ਸਟੱਡੀ ਕੀਤੀ। ਆਖਿਆ ਇਹ ਹਾਲਤ ਬਣ ਚੁੱਕੀ ਹੈ ਕਿ ਜਿਹੜਾ ਕਾਜ਼ੀ ਹੈ ਉਹ ਕਿਉਂਕਿ ਹਕੂਮਤ ਦਾ ਹੱਥ ਠੋਕਾ ਹੈ, ਹਕੂਮਤ ਨਾਲ ਉਹਦੀ ਮਿਲੀ ਭੁਗਤ ਹੈ, ਉਹ ਹਕੂਮਤ ਨਾਲ ਰਲ ਕੇ ਪ੍ਰਜਾ ਨੂੰ ਦੁਖੀ ਕਰ ਰਿਹਾ, ਰਿਸ਼ਵਤਾਂ ਲੈ ਰਿਹਾ, ਝੂਠਿਆਂ ਨੂੰ ਸੱਚੇ ਤੇ ਸੱਚਿਆਂ ਨੂੰ ਝੂਠੇ ਬਣਾ ਰਿਹਾ। ਕਾਜ਼ੀ ਕੂੜ ਬੋਲ ਮਨ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ। ਜਿਹੜਾ ਬ੍ਰਾਹਮਣ ਹੈ ਉਹ ਲੋਕਾਂ ਨੂੰ ਤੀਰਥ ਸਥਾਨ ਤੇ ਜਾਣ ਲਈ ਪ੍ਰੇਰਦਾ, ਕਰਮ ਕਾਂਡਾਂ ਵਿੱਚ ਪਾਉਂਦਾ ਅਤੇ ਜੀਆਂ ਦਾ ਘਾਟ ਕਰਦਾ, ਤੇ ਯੋਗੀ ਜਿਹੜਾ ਉਹ ਤਾਂ ਬਿਲਕੁਲ ਹੀ ਖੁੰਝ ਗਿਆ। ਯੋਗੀ ਜੁਗਤ ਨਾ ਜਾਣੇ ਅੰਧ, ਉਹਨੂੰ ਜੀਵਨ ਦੀ ਜਾਚ ਹੀ ਭੁੱਲ ਗਈ, ਉਹ ਤਾਂ ਜੀਵਨ ਤੋਂ ਭਗੌੜਾ ਹੋ ਗਿਆ, ਉਹਨੇ ਤੇ ਗ੍ਰਸਤ ਨੂੰ ਨਰਕ ਕਹਿਣਾ ਸ਼ੁਰੂ ਕਰ ਦਿੱਤਾ। ਤੀਨੇ ਉਜਾੜੇ ਕਰ, ਇਹਨਾਂ ਨੇ ਮਨੁੱਖਤਾ ਦਾ ਕੋਈ ਸਵਾਰਿਆ ਨਹੀਂ। ਤੋ ਗੱਲ ਕੀ, ਸਿੱਧ ਗੋਸ਼ ਨਾਮ ਦੀ ਜੋ ਬਾਣੀ ਹੈ ਇਹਦੇ ਨਾਮ ਤੋਂ ਹੀ ਪਤਾ ਲੱਗਦਾ ਹੈ, ਗੋਸ਼ ਦਾ ਮਤਲਬ ਹੁੰਦਾ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਨ, ਗਿਆਨ ਗੋਸ਼ ਜੀ ਕਰਨੀ, ਪ੍ਰਸ਼ਨ ਉੱਤਰ ਕਰਨਾ, ਸ਼ਾਸਤਰ ਅਰਥ ਕਰਨਾ। ਤੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਯੋਗੀਆਂ ਨੂੰ ਮਿਲੇ ਤੇ ਜੋ ਉਹਨਾਂ ਨੇ ਸਵਾਲ ਕੀਤੇ, ਜੋ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਉੱਤਰ ਦਿੱਤੇ, ਜਾਂ ਜੋ ਗੁਰਮਤਿ ਦੀ ਵਿਆਖਿਆ ਕੀਤੀ, ਉਸ ਦਾ ਨਾਮ ਸਿੱਧ ਗੋਸ਼ਟ ਹੈ। ਇਹ ਹੈ ਉਸ ਦੇ ਨਾਮ ਦੀ ਵਿਆਖਿਆ। ਹੁਣ ਤੁਹਾਨੂੰ ਇਹ ਚੰਗੀ ਤਰ੍ਹਾਂ ਪਤਾ ਲੱਗ ਗਿਆ ਵੀ ਸਿੱਧ ਗੋਸ਼ਟ ਵਿੱਚ ਕੀ ਹੋ ਗਿਆ। ਤੋ ਆਓ ਇਹਦੀ ਆਰੰਭਤਾ ਕਰਨ ਤੋਂ ਪਹਿਲਾਂ ਪੰਜ ਵਾਰੀ ਮੂਲ ਮੰਤਰ, ਪੰਜ ਵਾਰੀ ਗੁਰਮੰਤਰ ਦਾ ਜਾਪ ਅਸੀਂ ਰੋਜ਼ ਕਰਿਆ ਕਰਾਂਗੇ। ਇਹ ਕਲਾਸ ਦੀ ਆਰੰਭਤਾ ਦਾ ਇੱਕ ਨਿਯਮ ਬਣ ਜਾਏ, ਕੋਈ ਰਸਨਾ ਖਾਲੀ ਨਾ ਰਹੇ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ सतनाम कर्ता पुरुष निरपहो निर्वैर अकाल मूरत अजूनी सैभं गुरप्रसाद एक ओंकार सतनाम कर्ता पुरुष निरपहो निर्वैर अकाल मूरत अजूनी सैभं गुरप्रसाद एक ओंकार सतनाम कर्ता पुरुष निरपहो निर्वैर अकाल मूरत अजूनी सैभं गुरप्रसाद एक ओंकार सतनाम कर्ता पुरुष निरपहो निर्वैर अकाल मूरत अजूनी सैभं गुरप्रसाद वाहेगुरु 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 जी का खालसा। तो सत्संगत मैं सिद्ध गोश के नाम की व्याख्या तुहाडे नाल सांझी कर दित्ती। हुण इस दे दो तरीके हैं, एक तां इह कि अगे मैं पढ़ा ते पिछे तुसी पढ़ो, उहदे नाल तुहाडा उचारण विश्राम परपक हो जाएगा। यह ठीक है कि असीं समय तो पहलां ऐसा प्रबंध नहीं कर सके कि तुहाडे सारिआं दे हत्थां विच सिद्ध गोष्ठ बाणी की लिखत भी हो। तो चंगा उद्यम किया प्रबंधकों ने कि स्क्रीन दे राही तुहानू वो सारा कुछ तुहाडे सामने आएगा। हुण असीं आरंभता करन जा रहे हैं राम कली महला पहला सिद्ध गोष्ठ। ए राग का नाम रामकली है। महला पहला पहले पातशाह श्री गुरु नानक देव जी दे मुखारबिंद तो उच्चारण की हुई बाणी जिसका नाम सिद्ध गोष्ठ। इस लंबी बाणी विच एक रहाओ की पंक्ति है, जिमें तुसी पली पांत जानते हो सुखमनी साहब विच भी, हालांकि 24 अष्टपदियां 24 श्लोकों की बाणी पर रहाओ की पंक्ति कोई। रहाओ की पंक्ति का की महत्व है, ये सारी बाणी का सेंट्रल आइडिया केंद्रीय भाव है, इसलिए इसनू ध्यान में रखना बहुत जरूरी। गुरु नानक पातशाह ने योगियों नू ये कहा तुसी क्यों घर छड़ के पौ रहे हो, भ्रमण कर रहे हो, कदे किधरे कदे किधरे कदे किधरे, क्या भवी है, इस पौन की की लोड़ है, की भ्रमण करन दे नाल तीर्थां ते जान नाल सुचमता हो जाए, क्या भवी है। क्योंकि गुरु नानक पातशाह का मत योग न भगवी कपड़ी योग न मैले वेश, नानक घर बैठे योग पाईए सतगुर कै उपदेश। आख्या भगवे कपड़िया नाल कोई योगी नहीं हो सकता, कोई सोने केसा दियां जटावां बनाउण नाल योगी नहीं हो सकता, ਕੋਈ ਪਿੰਡੇ ਤੇ ਸਵਾ ਮਰਨ ਨਾਲ, ਕੰਨਾਂ ਵਿੱਚ ਮੁੰਦਰਾਂ ਪਾਉਣ ਨਾਲ, ਖਿੰਥਾ ਲੈਣ ਨਾਲ ਜੋਗੀ ਨਹੀਂ ਹੋ ਸਕਦਾ। ਬਹੁਤ ਸਾਰੇ ਸ਼ਬਦ ਨੇ, ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸਮਸਰ ਜਾਣੇ ਜੋਗੀ ਕਹੀ ਅਸਰ। ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਏ, ਜੋਗ ਨਾ ਮੁੰਦੀ ਮੂੰਡ ਬਣਾਇਆ, ਜੋਗ ਨਾ ਸਿੰਘੀ ਵਾਹੀਏ, ਅੰਜਨ ਮਾਇ ਨਿਰੰਜਨ ਰਹੀਏ, ਜੋਗ ਜੁਗਤ ਇਵ ਪਾਈ। ਤੋ ਗੁਰੂ ਨਾਨਕ ਪਾਤਸ਼ਾਹ ਨੇ ਇਸ 73 ਪੌੜੀਆਂ ਦੀ ਬਾਣੀ ਦੀ ਇੱਕ ਰਹਾਉ ਦੀ ਪੰਕਤੀ, ਜਿਸ ਦਾ ਕੇਂਦਰੀ ਭਾਵ ਇਹ ਹੈ ਕਿ ਕਿਆ ਭਵੀ ਹੈ ਸੱਚ ਸੁੱਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਹੋਏ। ਹੁਣ ਕਿਉਂਕਿ ਕੇਂਦਰੀ ਪੰਕਤੀ ਹੈ, ਇਸ ਨੂੰ ਅਸੀਂ ਸਮਝ ਕੇ ਤੁਰਾਂਗੇ। ਆਖਿਆ ਇਹ ਭਾਵਣ ਦੀ ਕੀ ਲੋੜ ਹੈ, ਇਹ ਜਿਹੜਾ ਤੁਸੀਂ ਦਿਨ ਰਾਤ ਦਾ ਭਰਮਣ ਚੱਕਰ ਲਾਇਆ, ਇਹਦੀ ਕੀ ਲੋੜ ਹੈ? ਗੱਲ ਤਾਂ ਅੰਦਰਲੇ ਨੂੰ ਸੁੱਚਾ ਕਰਨ ਦੀ, ਕਿਉਂਕਿ ਗੁਰਮਤਿ ਦਾ ਸਿਧਾਂਤ ਹੈ, ਮਨ ਮੈਲੇ ਸਭ ਕੁਛ ਮੈਲਾ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨ ਹੋਏ, ਤਨ ਧੋਤੇ ਮਨ ਅੱਛਾ ਨ ਹੋਏ। ਸਰੀਰ ਧੋਣ ਨਾਲ ਮਨ ਅੱਛਾ ਨਹੀਂ। ਰੋਜ਼ ਤੁਸੀਂ ਜਪਜੀਤ ਸਾਹਿਬ ਪੜ੍ਹਦੇ ਹੋ, ਸੋਚੈ ਸੋਚ ਨਾ ਹੋ ਪਈ, ਜੇ ਸੋਚੀ ਲੱਖ ਵਾਰ। ਇਹਦਾ ਇਹ ਮਤਲਬ ਨਹੀਂ ਕਿ ਇਸ਼ਨਾਨ ਨਹੀਂ ਕਰਨਾ, ਇਸ਼ਨਾਨ ਕਰਨ ਨਾਲ ਸਰੀਰ ਤੇ ਸ਼ੁੱਧ ਹੋਵੇਗਾ, ਪਰ ਇਹ ਜਿਹੜਾ ਭਰਮ ਪੈਦਾ ਕੀਤਾ ਗਿਆ ਕਿ ਤੀਰਥਾਂ ਤੇ ਨਹਾਉਣ ਨਾਲ ਸਾਡਾ ਮਨ ਧੋਤਾ ਜਾਏਗਾ, ਇਹ ਬਿਲਕੁਲ ਗਲਤ। ਗੁਰੂ ਪਾਤਸ਼ਾਹ ਨੇ ਇਸ ਨੂੰ ਕਿਸੇ ਵੀ ਰੂਪ ਵਿੱਚ ਨਹੀਂ ਮੰਨਿਆ। ਜੇ ਮੈਂ ਇਹਦੇ ਤੇ ਪ੍ਰਮਾਣ ਦੇਣ ਲੱਗਾ ਤੇ ਬਹੁਤ ਸਮਾਂ ਲੱਗੇ, ਪਰ ਪ੍ਰਮਾਣ ਦਿੱਤੇ ਤੋਂ ਬਿਨਾਂ ਗੁਰਸਿੱਖ ਸੰਗਤਾਂ ਦੀ ਤਸੱਲੀ ਨਹੀਂ ਹੁੰਦੀ, ਇਸ ਲਈ ਬਾਣੀ ਵਿੱਚੋਂ ਪ੍ਰਮਾਣ ਦੇਣਾ ਪਵੇ। ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਦੁਨੀਆਂ ਦੇ ਲੋਕੋ, ਮੈਂ ਵੀ ਤੀਰਥਾਂ ਤੇ ਨਹਾਉਣ ਜਾਂਦਾ ਹਾਂ, ਪਰ ਮੇਰਾ ਤੀਰਥ ਕਿਹੜਾ ਹੈ? ਤੀਰਥ ਨਾਮਣ ਜਾਉ, ਤੀਰਥ ਨਾਮ ਹੈ, ਤੀਰਥ ਨਾਮਣ ਜਾ, ਤੀਰਥ ਨਾਮ ਹੈ। ਹੁਣ ਤੁਹਾਡੇ ਤੇ ਮੇਰੇ ਉਚਾਰਨ ਵਿੱਚ ਫਰਕ ਹੈ, ਤੁਸੀਂ ਪੜ੍ਹਿਆ ਜਾਓ, ਇੱਥੇ ਜਾਓ ਨਹੀਂ ਹੈਗਾ, ਇੱਥੇ ਜਾਓ। ਇਹ ਗੁਰਬਾਣੀ ਦਾ ਨਿਯਮ ਹੈ, ਜਦੋਂ ਊੜੇ ਨੂੰ ਔਂਕੜ ਲੱਗ ਜਾਏਗਾ ਇਹ ਫਸਟ ਪਰਸਨ ਹੋ ਜਾਏਗਾ। ਮੈਂ ਜਾਂਦਾ ਹਾਂ ਤੀਰਥ ਤੇ ਨਹਾਉਣ, ਪਰ ਨਾਲ ਹੀ ਕਲੀਅਰ ਕਰ ਦਿੱਤਾ ਮੇਰਾ ਤੀਰਥ ਕਿਹੜਾ ਹੈ। ਤੀਰਥ ਨਾਮ ਹੈ, ਤੀਰਥ ਨਾਮ ਹੈ। ਤੇ ਨਾਮ ਤੀਰਥ ਨਾਲ ਕਿਵੇਂ ਜੁੜਿਆ ਜਾਏ? ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਨਾਲ ਹੀ ਨਾਲ ਸਪਸ਼ਟ ਕਰ ਦਿੱਤਾ, ਤੀਰਥ ਹੈ ਨਾਮ, ਤੇ ਨਾਮ ਨਾਲ ਜੁੜਨ ਲਈ ਸ਼ਬਦ ਦੀ ਵਿਚਾਰ, ਤੇ ਸ਼ਬਦ ਦੀ ਵਿਚਾਰ ਨਾਲ ਕੀ ਹੋਵੇਗਾ? ਗਿਆਨ ਹੋ ਜਾਏ। ਗਿਆਨ ਕੀ ਕਰਦਾ? ਅਗਿਆਨ ਦਾ ਨਾਸ ਕਰਦਾ। ਜੇ ਤੁਹਾਨੂੰ ਸਮਝਾਉਣਾ ਹੋਵੇ ਜਾਂ ਪੁੱਛਣਾ ਹੋਵੇ, ਦੱਸੋ ਰੋਸ਼ਨੀ ਕੀ ਕਰਦੀ? ਤੁਸੀਂ ਆਉਂਦੇ ਹੋ ਹਨੇਰੇ ਦਾ ਨਾਸ ਕਰ ਦਿੰਦਾ। ਬਸ ਇਸੇ ਤਰ੍ਹਾਂ गुरबाणी जी विचार साडे अंदरले अज्ञानता दे अंधेरे नूं दूर कर। यह गल गुरबाणी जी अछंटक पक्की है, यूनिवर्सल ट्रुथ है कि दीवा बले अंधेरा जाए, दीवा बले अंधेरा जाए, मेरे ख्याल में तुसी सारे इस गल नाल सहमत हो। दीवा साडे जीवन का एक अंग है। कदे असी सरों के तेल के दीवे जगाते सां, कदे कैरोसीन आयल के दीवे जगाते हैं, अज इलैक्ट्रिक बिजली आ गई, हुण असी बत्तियां नाल जगा। गल तो एको ही है, गल दीवे की हो रही है। तो गुरु नानक सच्चे पातशाह ने सारे संसार में जो ज्ञान बख्शिया वो शब्द द्वारा, ते शब्द नू असी अपना गुरु मनते हैं, मथा भी टेकते हैं, पेटा भी रखते हैं, रुमाले भी चढ़ाने हैं, होर बड़ा कुछ भी करते हैं। पर जे असी विचार नहीं करांगे तो फिर हनेरा ही नेरा रहे। और मैं देख रहा एक प्रचारक होने के नाते मैं बहुत छोटी उम्र तो इस मार्ग से तुरिया। जे मैं अपनी उम्र बारे कहां तो तुसी कहोगे हैं, मैं 10 साल की उम्र तो श्री अखंड पाठ साहब का, मैं 11 साल तो लैके 14 साल तक संत तेजा सिंह जी डबल MA मस्तुआने वाले को गुरमत विद्या, और 14 साल की उम्र तो लैके हुण 80 के नेड़े पहुंच के मैं निरंतर गुरबाणी की विचार ना चुकी। मैनू यह समझ आई है कि सिख जगत के अंदर जितने भरम भुलेखे पैदा हुए ने वो सिर्फ बाणी की विचार ना करन कर। पाठ बड़े हो रहे ने, पाठां दीयां लड़ियां बहुत चल रही, कीर्तन दरबार बड़े हो रहे ने। मैं किसी नूं कंडेम नहीं करता, सारे बड़े उत्तम कर्म ने, पर गुरबाणी की कहनी। गुरु अमरदास पातशाह ने फैसला कर दिया, सतगुरु नो सब को वेखदा, सतगुरु नो सब को वेखदा, जीता जगत संसार, जीता जगत संसार, जिठे मुक्त न हो वही, जिठे मुक्त न हो वही, जिचर शब्द न करे विचार, जिचर शब्द न करे विचार, तो शब्द विचार कितनी जरूरी है। हां एक गल की बड़ी चिंता है, कई बाणी पढ़ने वालों ने अपना जोर इस पासे लाना शुरू कर दिता, क्योंकि मैं बहुत संगतां दे फोन सुनता। बड़ी खुशी होंगी जदों कोई बाणी दे अर्थ पुछदा, पर कई ऐसे प्रेमी भी टकरदे, उन्हां नूं सवाए किंतु परंतु तो होर कोई सुझदा ही। एक दा फोन आया, ज्ञानी जी तुसी कहंदे हो डिठे मुक्त ना होवे, नालियां दे तुंद डिठे सच्चे पातशाह। एक पंक्ति उथों लैनी, कुथों लैनी, अपने आप नूं उलझा लिया। नहीं भाई, जिस संबंध विच, जिस कंसैप्ट विच ओ गल कही गई है उहनूं उत्थे लवो, जिस संबंध विच इत्थे दी इत्थे लवो। ऐसा क्यों करदे? इत्थे जो संबंध विच कहा गया है कि जिहड़ा मन भैड़े विचारां विकारां की कैद विच है, वो सिर्फ दर्शन करन कीतियां नाल नहीं, ओदी मुक्ति ओदी स्वतंत्रता शब्द विचार करन नाल है। इसे भी कहा सच्चे पातशाह ने, जे 100 चंदा उगवें सूरज चढ़े 1000, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਕੋਈ। ਫਿਰ ਨਾਲ ਉਹਨਾਂ ਦਾ ਵੀ ਵੇਰਵਾ ਕਰਤਾ ਜਿਹੜੇ ਕਹਿੰਦੇ ਕੀ ਲੋੜ ਹੈ ਗੁਰਦੁਆਰੇ ਜਾਣ ਦੀ, ਕੀ ਲੋੜ ਹੈ ਸੰਗਤ ਜਾਣ ਦੀ। ਆਖਿਆ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜੋ ਸੁੰਜੇ ਅੰਦਰ ਖੇਤ। ਜਿਹੜੇ ਆਪਣੇ ਆਪ ਵਿੱਚ ਇਤਨੇ ਸੁਚੇਤ ਸਿਆਣੇ ਬਣੇ ਹੋਏ ਨੇ, ਮਹਾਰਾਜ ਕਹਿੰਦੇ ਉਹਨਾਂ ਦੀ ਹਾਲਤ ਇਹ ਹੋਵੇਗੀ ਜਾਂ ਹੁੰਦੀ ਹੈ ਕਿ ਜਿਸ ਤਰ੍ਹਾਂ ਤਿਲਾਂ ਦੇ ਖੇਤ ਵਿੱਚ ਉਹ ਬੁਆੜ ਤਿਲ ਬੂਟੇ ਪੈਦਾ ਤੇ ਹੋਏ ਨੇ, ਉਹਨਾਂ ਨੂੰ ਫਲੀਆਂ ਵੀ ਲੱਗੀਆਂ ਨੇ, ਫੁੱਲ ਵੀ ਲੱਗੇ ਨੇ, ਪਰ ਉਹਨਾਂ ਵਿੱਚ ਕੁਝ ਪੈਦਾ ਨਹੀਂ ਹੋਏ। ਜ਼ਿਮੀਦਾਰ ਜਦੋਂ ਵੱਢਣ ਲੱਗਦਾ ਉਹਨਾਂ ਨੂੰ ਖੇਤ ਵਿੱਚ ਹੀ ਛੱਡ ਆਉਂਦਾ, ਇਹਨਾਂ ਦੇ ਪੱਲੇ ਹੈ ਤੇ ਕੁਝ ਨਹੀਂ, ਐਵੇਂ ਭਾਰੀ ਚੁੱਕਣਾ ਹੈਗਾ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉ ਸੁੰਜੇ ਅੰਦਰ ਖੇਤ। ਫਿਰ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ, ਉਹਨਾਂ ਦੇ ਸੌ ਖਸਮ ਬਣਦੇ ਨੇ। ਫਲੀਆਂ ਫੁਲੀਆਂ ਬੱਪੜੇ ਪੀ ਤਨ ਵਿੱਚ ਸੁਆ, ਉਹਨਾਂ ਵਿੱਚੋਂ ਦੈਵੀ ਗੁਣ ਪੈਦਾ ਨਹੀਂ ਹੁੰਦੇ। ਤੋ ਖੈਰ ਮੈਂ ਆਪ ਜੀ ਨੂੰ ਪ੍ਰੇਰਨਾ ਕਰਦਾ ਹਾਂ, ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਸ ਲੰਬੀ ਬਾਣੀ ਦੀ ਰਹਾਉ ਦੀ ਪੰਗਤੀ ਅੰਦਰ ਇਹ ਗੱਲ ਸਾਨੂੰ ਦ੍ਰਿੜਾਈ, ਯੋਗੀਆਂ ਨੂੰ ਵੀ ਸਮਝਾਈ ਤੇ ਸਾਨੂੰ ਵੀ ਸਮਝਾਈ। ਕਿਆ ਭਵੀ ਹੈ ਸੱਚ ਸੁੱਚਾ ਹੋਏ, ਕਿਆ ਭਵੀ ਹੈ ਸੱਚ ਸੁੱਚਾ ਹੋਏ। ਹੁਣ ਇੱਥੇ ਸੱਚ ਦੇ ਚੱਚੇ ਨੂੰ ਸਿਆਹੀ ਹੈ, ਸੱਚ ਦੁਆਰਾ ਸੱਚ ਨੂੰ ਧਾਰਨ ਕਰਨ ਦੇ ਨਾਲ, ਸੱਚ ਦਾ ਪਾਲਾ ਫੜਨ ਦੇ ਨਾਲ ਇਹ ਮਨ ਸੁੱਚਾ ਹੋ ਸਕਦਾ। ਸੱਚ ਸ਼ਬਦ ਬਿਨ ਮੁਕਤ ਨਾ ਹੋਏ, ਸੱਚ ਸ਼ਬਦ ਬਿਨ ਮੁਕਤ ਨਾ ਹੋਏ। ਸੱਚੇ ਸ਼ਬਦ ਦੀ ਟੇਕ ਲੈਣ ਤੋਂ ਬਿਨਾਂ, ਸੱਚੇ ਸ਼ਬਦ ਦੀ ਵਿਚਾਰ ਕਰਨ ਤੋਂ ਬਿਨਾਂ ਇਹ ਮਨ ਜਿਹੜਾ ਭੈੜੇ ਵਿਚਾਰਾਂ ਦੀ ਕੈਦ ਵਿੱਚ ਹੈ ਇਹ ਮੁਕਤ ਨਹੀਂ ਹੋ ਸਕਦਾ। ਮੁਕਤ ਅੱਖਰ ਸੰਸਕ੍ਰਿਤ ਦਾ ਹੈ, ਜਿਹਦਾ ਅਰਥ ਹੈ ਬੰਧਨਾਂ ਤੋਂ ਆਜ਼ਾਦ ਹੋਣਾ। ਜਿਵੇਂ ਇੱਕ ਕੈਦੀ ਹੈ ਉਹਨੂੰ ਅਸੀਂ ਕਹਿੰਦੇ ਬੰਦੀ ਹੈ, ਕੈਦੀ ਹੈ, ਕਿਉਂ ਬੰਧਨ ਖਾਨੇ ਵਿੱਚ ਹੈ, ਬੰਦੀ ਖਾਨੇ ਵਿੱਚ। ਜਦੋਂ ਬੰਦੀ ਖਾਨੇ ਵਿੱਚੋਂ ਛੁੱਟੇਗਾ ਕਹਿੰਦੇ ਮੁਕਤ ਹੋ ਗਈ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਮਰਨ ਤੋਂ ਬਾਅਦ ਵਾਲੀ ਮੁਕਤੀ ਦਾ ਕੋਈ ਲਾਲਚ ਨਹੀਂ ਦਿੱਤਾ। ਸਾਰੇ ਧਰਮਾਂ ਨੇ ਮਰਨ ਤੋਂ ਬਾਅਦ ਮੁਕਤੀ ਦੀ ਗੱਲ ਕੀਤੀ ਹੈ, ਪਰ ਗੁਰੂ ਨਾਨਕ ਸਾਹਿਬ ਨੇ ਜੀਵਨ ਮੁਕਤ ਦੀ ਗੱਲ ਕੀਤੀ। ਤੇ ਜਿਹੜਾ ਗੁਰੂ ਕਾ ਸਿੱਖ ਸ਼ਬਦ ਦੀ ਵਿਚਾਰ ਨਾਲ ਜੁੜੇਗਾ ਉਹਨੂੰ ਇਤਨੀ ਪਾਵਰ ਮਿਲੇਗੀ, ਸ਼ਕਤੀ ਮਿਲੇਗੀ ਕਿ ਉਹਨਾਂ ਬੰਧਨਾਂ ਤੋਂ ਰਹਿਤ ਹੋ ਜਾਵੇ। ਹੁਣ ਜਦੋਂ ਮਹਾਰਾਜ ਸਿੱਧਾਂ ਕੋਲ ਗਏ ਤਾਂ ਸਭ ਤੋਂ ਪਹਿਲਾਂ ਇਸ ਬਾਣੀ ਦੀ ਆਰੰਭਤਾ ਸਮੇਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਮੰਗਲਾਚਰਨ। ਮੰਗਲਾਚਰਨ ਹੁੰਦਾ ਆਪਣੇ ਇਸ਼ਟ ਦੀ ਉਸਤਤ ਵਿੱਚ ਉਚਾਰਨ ਕੀਤਾ ਗਿਆ। ਪਰਮਾਤਮਾ ਇੱਕ ਹੈ, ਪਰਮਾਤਮਾ ਸਰਵ ਸ਼ਕਤੀਵਾਨ ਹੈ, ਪਰਮਾਤਮਾ ਸਰਵ ਵਿਆਪਕ ਹੈ। ਕਿਉਂਕਿ ਬੜਾ ਝਮੇਲਾ ਹੈ ਧਰਮ ਦੀ ਦੁਨੀਆਂ ਵਿੱਚ, ਇੱਥੇ 33 ਕਰੋੜ ਦੇਵਤੇ, ਮਾਂ ਕਿਸੇ ਹੋਰ ਦੇਵੀ ਦੀ ਪੂਜਾ ਕਰਦੀ ਹੈ, ਧੀ ਕਿਸੇ ਹੋਰ, ਪਿਓ ਕਿਸੇ ਹੋਰ ਦੀ, ਪੁੱਤਰ ਕਿਸੇ ਹੋਰ ਦੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਐਲਾਨ ਕਰਕੇ ਕਿਹਾ ਭਾਈ ਦੁਨੀਆਂ ਦੇ ਲੋਕੋ ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਸਾਹਿਬ ਜਿੱਥੇ ਅਸੀਂ 33 ਕਰੋੜ ਦੇਵਤਿਆਂ ਦੀ ਗੱਲ ਸੁਣਦੇ ਹਾਂ, ਇਹ ਤਾਂ ਤੁਸੀਂ ਜ਼ਿਕਰ ਸੁਣਦੇ ਹੀ ਹੋ ਵੀ 33 ਕਰੋੜ ਦੇਵਤੇ, ਫਿਰ ਉਹਨਾਂ ਵਿੱਚੋਂ 3 ਮੁੱਖ ਮੰਨ ਲਏ ਗਏ, ਬ੍ਰਹਮਾ ਵਿਸ਼ਨੂੰ ਮਹੇਸ਼। ਉਹਨਾਂ ਨੂੰ ਫਿਰ 3 ਕੰਮ ਸੌਂਪ ਦਿੱਤੇ ਕਿ ਜੀ ਬ੍ਰਹਮਾ ਪੈਦਾ ਕਰਦਾ, ਵਿਸ਼ਨੂੰ ਪਾਲਣ ਕਰਦਾ ਤੇ ਸ਼ਿਵਜੀ ਮਾਰਦਾ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ, ਉਹ ਇੱਕ ਹੀ ਪੈਦਾ ਕਰਦਾ, ਇੱਕ ਹੀ ਪਾਲਦਾ ਤੇ ਇੱਕ ਹੀ ਮਾਰਦਾ। ਜੇ ਤੁਸੀਂ 3 ਦੇ ਚੱਕਰ ਚ ਫਸ ਗਏ, ਜੇ ਪੈਦਾ ਕਰਨ ਵਾਲੇ ਨੂੰ ਮੰਨੋਗੇ ਤੇ ਪਾਲਣ ਵਾਲਾ ਗੁੱਸੇ, ਜੇ ਪਾਲਣ ਵਾਲੇ ਦੀ ਪੂਜਾ ਕਰੋਗੇ ਤੇ ਮਰਨ ਵਾਲਾ ਤਸੂਰ ਲੈ ਕੇ ਤਿਆਰ। ਸਾਨੂੰ ਗੁਰੂ ਪਾਤਸ਼ਾਹ ਨੇ ਇਹਨਾਂ ਉਲਝਣਾਂ ਤੋਂ ਬਚਾਇਆ ਤੇ ਆਖਿਆ ਪਰਮਾਤਮਾ ਇੱਕ ਔਰ ਉਹ ਸਰਵ ਸ਼ਕਤੀਵਾਨ ਹੈ। ਜੇ ਕਿਸੇ ਨੇ ਆਖਿਆ ਮਹਾਰਾਜ ਉਹ ਰਹਿੰਦਾ ਕਿੱਥੇ, ਤੇ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਸਭ ਮੈਂ ਜੋਤ, ਜੋਤ ਹੈ ਸੋਏ, ਸਭ ਮੈਂ ਜੋਤ, ਜੋਤ ਹੈ ਸੋਏ। ਇਸ ਦੇ ਚਾਨਣ ਸਭ ਮੈਂ ਚਾਨਣ ਹੋਏ, ਇਸ ਦੇ ਚਾਨਣ ਸਭ ਮੈਂ ਚਾਨਣ ਹੋਏ। ਮੈਨੂੰ ਖੁਸ਼ੀ ਹੈ ਕਿ ਲੁਧਿਆਣੇ ਦੀਆਂ ਸੰਗਤਾਂ, ਮੈਂ ਬਹੁਤ ਛੋਟੀ ਉਮਰ ਤੋਂ ਕਲਗੀਧਰ ਸਿੰਘ ਸਵਾਇਆ ਕਰਦਾ ਸੀ, 15-15 ਦਿਨ ਵੀ ਉੱਥੇ ਕਥਾ ਕਰਦਾ ਸੀ, ਤੇ ਹੁਣ ਤੇ ਲੁਧਿਆਣੇ ਵਿੱਚ ਗੜ੍ਹ ਹੈ ਸਿੱਖੀ ਦਾ, ਬੜੇ ਪ੍ਰਚਾਰਕ, ਇੱਕ ਇੱਕ ਗੁਰਦੁਆਰੇ ਵਿੱਚ 2-2 ਕਥਾਵਾਚਕ ਵੀ ਹੈਗੇ ਨੇ, ਔਰ ਗੁਰਮਤਿ ਗਿਆਨ ਮਿਸ਼ਨੀ ਕਾਲਜ ਵੀ ਹੈ, ਹੋਰ ਬੜੇ ਉਪਰਾਲੇ ਹੋਏ ਨੇ। ਤੁਸੀਂ ਗੁਰਬਾਣੀ ਪੜ੍ਹਨ ਵਾਲੇ, ਸੁਣਨ ਵਾਲੇ ਹੋ, ਇਸ ਲਈ ਮੈਂ ਬੇਨਤੀ ਕਰ ਰਿਹਾ ਕਿ ਗੁਰਬਾਣੀ ਦੇ ਸਿਧਾਂਤ ਨੂੰ ਪਹਿਲਾਂ ਆਪ ਸਮਝੀਏ, ਫਿਰ ਆਪਣੇ ਇਰਦ ਗਿਰਦ ਵਿੱਚ ਸਮਝਾਈਏ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਪਰਮਾਤਮਾ ਨੂੰ ਇੱਕ ਮੰਨਿਆ ਔਰ ਉਸੇ ਨੂੰ ਸਰਵ ਸ਼ਕਤੀਵਾਨ ਮੰਨਿਆ, ਤੇ ਉਹੀ ਸਰਵ ਵਿਆਪਕ ਹੈ। ਇਹਦੇ ਅਰਥ ਵਾਰ ਵਾਰ ਨਹੀਂ ਕਰਾਂਗੇ, ਕਿਉਂਕਿ ਇੱਕ ਵਾਰੀ ਕਰ ਲੈਣਾ ਜ਼ਰੂਰੀ ਹੈ। ਔਰ ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਉਸ ਇੱਕ ਬਾਰੇ ਜਾਣਿਆ ਜਾ ਸਕਦਾ। ਗੁਰਬਾਣੀ ਵਿੱਚ ਪ੍ਰਸਾਦ ਅੱਖਰ 3 ਰੂਪਾਂ ਵਿੱਚ ਆਉਂਦਾ ਹੈ। ਜੇ ਕੋਈ ਨੋਟ ਕਰਨਾ ਚਾਹੇ ਤਾਂ ਨੋਟ ਕਰ ਸਕਦਾ, ਨਾ ਕਰਨਾ ਚਾਹੇ ਉਸਦੀ ਮਰਜ਼ੀ ਹੈ। ਇੱਕ ਪ੍ਰਸਾਦ ਆਉਂਦਾ ਦੱਦੇ ਨੂੰ ਔਂਕੜ ਨਾਲ, ਇੱਕ ਪ੍ਰਸਾਦ ਆਉਂਦਾ ਦੱਦੇ ਨੂੰ ਸਿਆਹੀ ਨਾਲ, ਇੱਕ ਪ੍ਰਸਾਦ ਆਉਂਦਾ ਦੱਦਾ ਮੁਕਤਾ। ਉਚਾਰਨ 3 ਦਾ ਪ੍ਰਸਾਦ ਹੈ। ਜਿਹੜੇ ਪ੍ਰਸਾਦ ਦੇ ਦੱਦੇ ਨੂੰ ਔਂਕੜੇ, ਉਸਦਾ ਅਰਥ ਹੈ ਕਿਰਪਾ। ਜਿਵੇਂ ਤੁਸੀਂ ਰੋਜ਼ ਪੜ੍ਹਦੇ ਹੋ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮ ਮੇਹ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਇੱਥੇ ਪ੍ਰਸਾਦ ਦੇ ਦੱਦੇ ਨੂੰ ਔਂਕੜ ਹੈ, ਇਹਦਾ ਅਰਥ ਹੈ ਕਿਰਪਾ। ਪਰ ਅੱਗੇ ਜਾ ਕੇ ਸਾਰੀ ਅਸ਼ਪਦੀ ਵਿੱਚ ਹੈ, ਜੇ ਪ੍ਰਸਾਦ 36 ਅੰਮ੍ਰਿਤ ਖਾਹੀ ਤਿਸ ਠਾਕੁਰ ਕੋ ਲਖ ਬਣ। ਇੱਥੇ ਪ੍ਰਸਾਦ ਦੇ ਦੱਦੇ ਨੂੰ ਸਿਆਰੀ ਹੈ, ਇਹਦਾ ਅਰਥ ਹੈ ਕਿਰਪਾ ਦੁਆਰਾ। ਤੇ ਜਿੱਥੇ ਪ੍ਰਸਾਦ ਦੱਦਾ ਮੁਕਤਾ ਵੀ ਆ ਜਾਏ, ਉੱਥੇ ਸੰਬੰਧ ਕੀ ਕੋਈ ਨਾਲ ਆਇਆ, ਗੁਰ ਪੂਰਾ ਪੂਰਾ ਪ੍ਰਸਾਦ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 1143 ਅੰਗ ਤੇ ਇਹ ਪੰਕਤੀ ਹੈ, ਗੁਰ ਪੂਰਾ ਪੂਰਾ ਪ੍ਰਸਾਦ, ਪੂਰੇ ਗੁਰੂ ਦਾ ਪ੍ਰਸਾਦ ਕਿਰਪਾ ਵੀ ਪੂਰੀ। ਤੋ ਇੱਥੇ ਮਹਾਰਾਜ ਨੇ ਇਹ ਮੰਗਲਾ ਚਰਨ ਦੇ ਤੌਰ ਤੇ ਵਾਰ ਵਾਰ ਲਿਖਿਆ ਕਿ ਪਰਮਾਤਮਾ ਇੱਕ ਹੈ, ਸਰਵ ਸ਼ਕਤੀਵਾਨ ਹੈ, ਸਰਵ ਵਿਆਪਕ ਹੈ। ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਉਸ ਦੀ ਸੋਝੀ ਪ੍ਰਾਪਤ ਹੁੰਦੀ। ਅੱਗੇ ਹੁਣ ਪਹਿਲਾ ਪਦ ਹੈ, ਸਿੱਧ ਸਭਾ ਕਰਿਆ ਸੁਣ ਬੈਠੇ, ਸੰਤ ਸਭਾ ਜੈਕਾਰੋ, ਇਸ ਆਗੇ ਰਹਿ ਰਾਸ ਹਮਾਰੀ, ਸਾਚਾ ਅਪਰੇ ਅਪਾਰੋ, ਮਸਤਕ ਕਾਟ ਧਰੀ ਕਿਸੇ ਆਗੇ, ਤਨ ਮਨ ਆਗੇ ਦੇਹੋ, ਨਾਨਕ ਸੰਤ ਮਿਲੇ ਸੱਚ ਪਾਈਏ, ਸਹਿਜ ਪਾਏ ਜਸ ਲੇ। ਜਿੱਥੇ ਸਿੱਧ ਬੈਠੇ ਸਨ ਉਹ ਸਿੱਧ ਸਭਾ ਨੂੰ ਮਹਾਰਾਜ ਨੇ ਸੰਬੋਧਨ ਕਰਦਿਆਂ ਕਿਹਾ ਬਈ ਉਹ ਸਭਾ ਜਿੱਥੇ ਬੈਠ ਕੇ ਪਰਮਾਤਮਾ ਦੇ ਗੁਣਾਂ ਦੀ ਚਰਚਾ ਹੋ, ਐਸੀ ਸਭਾ ਨੂੰ ਮੈਂ ਨਮਸਕਾਰ ਕਰਾਂ। ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ, ਜਿਸ ਆਗੇ ਰਹਿ ਰਾਸ ਹਮਾਰੀ। ਰਹਿ ਰਾਸ ਦਾ ਮਤਲਬ ਹੈ ਨਮਸਕਾਰ। ਸਾਚਾ ਅਪਰੇ ਅਪਾਰ, ਪਰ ਸ਼ਰਤ ਇਹ ਹੈ ਕਿ ਉਹ ਸੱਚੇ ਅਪਰ ਅਪਾਰ ਦੀ ਚਰਚਾ ਹੋ ਰਹੀ। ਅਸੀਂ ਰੋਜ਼ ਪੜ੍ਹਦੇ ਹਾਂ ਕਿ ਬੰਦਿਆਂ ਦੇ ਇਕੱਠ ਨੂੰ ਸੰਗਤ ਨਹੀਂ ਕਿਹਾ ਜਾਂਦਾ, ਭੀੜ ਕਿਹਾ ਜਾ ਸਕਦਾ। ਗੁਰਮਤ ਅਨੁਸਾਰ ਸਤਸੰਗਤ ਕੀ ਹੈ? ਸਤਸੰਗਤ ਕੈਸੀ ਜਾਣੀ ਹੈ, ਸਤਸੰਗਤ ਕੈਸੀ ਜਾਣੀ ਹੈ, ਸਤਸੰਗਤ ਕਿੱਥੇ ਕਿਸ ਨੂੰ ਸਤਸੰਗਤ ਕਿਹਾ? ਜਿੱਥੇ ਏਕੋ ਨਾਮ ਵਖਾਣੀ ਹੈ, ਜਿੱਥੇ ਏਕੋ ਨਾਮ ਵਖਾਣੀ। ਬੜੀ ਦੇਰ ਤੀਕਰ ਮਹਾਰਾਜ ਨੇ ਕਿਰਪਾ ਰੱਖੀ ਸੀ ਤਾਂ ਸਤਸੰਗਤ ਵਿੱਚ ਇੱਕ ਨਾਮ ਦੀ ਚਰਚਾ ਕਰਦੇ ਸੀ, ਪਰ ਕੁਝ ਦੇਰ ਤੋਂ ਅਸੀਂ ਇਸ ਕਾਰਜ ਤੋਂ ਢਿੱਲੇ ਪੈ ਗਏ। ਪਾਰਟੀ ਪ੍ਰਚਾਰ ਹੋਣ ਲੱਗ ਪਿਆ, ਗੁਰਬਾਣੀ ਦੀ ਵਿਚਾਰ ਛੱਡ ਕੇ ਕੁਝ ਹੋਰ ਚਰਚਾ ਹੋਣ ਲੱਗ ਪਿਆ। ਰਾਹ ਤੋਂ ਖੁੱਜ ਗੁਰੂ ਮਹਾਰਾਜ ਨੇ ਤੇ ਅਟਲ ਫੈਸਲਾ ਦਿੱਤਾ, ਬਈ ਸਤਸੰਗਤ ਉਹਨੂੰ ਕਿਹਾ ਜਾ ਸਕਦਾ ਜਿੱਥੇ ਇੱਕ ਨਾਮ ਦੀ ਚਰਚਾ ਹੋ। ਗੁਰੂ ਨਾਨਕ ਪਾਤਸ਼ਾਹ ਵੀ ਕਹਿ ਰਹੇ ਨੇ, ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ, ਇਸ ਆ ਗਏ ਰਹਿ ਰਾਸ ਹਮਾਰ। ਉਹਨਾਂ ਨੂੰ ਮੈਂ ਨਮਸਕਾਰ ਕਰਦਾ ਜਿੱਥੇ ਸਾਚਾ ਅਪਰ ਅਪਾਰ, ਜਿੱਥੇ ਉਸ ਅਪਰ ਅਪਾਰ ਸੱਚੇ ਦੀ ਚਰਚਾ ਹੁੰਦੀ ਹੈ। ਤੇ ਮੇਰੀ ਸ਼ਰਧਾ ਕੀ ਹੈ? ਮਸਤਕ ਕਾਟ ਧਰੀ ਤਿਸ ਅੱਗੇ, ਮੈਂ ਆਪਣਾ ਸਿਰ ਉਹਨਾਂ ਦੇ ਅੱਗੇ ਅਰਪਣ ਕਰ। ਤਨ ਮਨ ਆਗੈ ਦੇਉ, ਮੈਂ ਆਪਣਾ ਸਰੀਰ ਆਪਣਾ ਮਨ ਸਭ ਕੁਝ ਅਰਪਣ ਕਰ। ਨਾਨਕ ਸੰਤ ਮਿਲੇ ਸੱਚ ਪਾਈਏ, ਇਹ ਜਿਹੜਾ ਨਾਨਕ ਅੱਖਰ ਹੈ ਗੁਰਬਾਣੀ ਵਿੱਚ ਇਹ ਵੀ ਕਈ ਰੂਪਾਂ ਵਿੱਚ ਆਉਂਦਾ, ਬਹੁਤਿਆਂ ਨੂੰ ਨਹੀਂ ਪਤਾ, ਦੱਸਣਾ ਮੇਰਾ ਫਰਜ਼। ਇੱਕ ਨਾਨਕ ਆਉਂਦਾ ਕੱਕਾ ਮੁਖਤਾ, ਇੱਕ ਨਾਨਕ ਆਉਂਦਾ ਕੱਕੇ ਨੂੰ ਔਂਕੜ ਨਾਲ, ਇੱਕ ਨਾਨਕ ਆਉਂਦਾ ਕੱਕੇ ਨੂੰ ਸਿਆਰੀ ਨਾਲ, ਇੱਕ ਨਾਨਕ ਕੱਕਾ ਮੁਕਤਾ ਵੀ ਹੋਏਗਾ, ਪਰ ਉਹਦੇ ਨਾਲ ਕਾ ਕੇ ਕੀ ਕਹੋ ਕਹਿ ਆਏ। ਹੋ ਸਕਦਾ ਤੁਹਾਨੂੰ ਸ਼ੁਰੂ ਸ਼ੁਰੂ ਵਿੱਚ ਇਉਂ ਲੱਗੇ ਵੀ ਗਿਆਨੀ ਜੀ ਤੇ ਰੁੱਖੀਆਂ ਦੀਆਂ ਗੱਲਾਂ ਕਰ ਰਹੇ, ਸਾਨੂੰ ਸਮਝ ਹੀ ਨਹੀਂ ਆ ਗਈ। ਹਾਂ, ਵਾਕਈ ਗਿਆਨ ਤੇ ਇਸ ਤਰ੍ਹਾਂ ਦਾ ਹੀ ਹੁੰਦਾ, ਪਰ ਜੇ ਤੁਹਾਨੂੰ ਸਮਝ ਆ ਜਾਏਗੀ ਫਿਰ ਤੁਹਾਨੂੰ ਪਾਠ ਕਰਨ ਦਾ ਆਨੰਦ ਬੜਾ ਹੈ। ਮੈਂ ਆਮ ਤੌਰ ਤੇ ਆਪਣੀ ਵਿਦਿਆਰਥੀਆਂ ਨੂੰ ਪੁੱਛ ਲੈਂਦਾ, ਭਾਈ ਤੁਸੀਂ ਜਪੁਜੀ ਸਾਹਿਬ ਪੜ੍ਹਦੇ ਹੋ? ਤੁਸੀਂ ਆਖੋ ਹਾਂ ਪੜ੍ਹਦੇ ਹੋ। ਹਰ ਗੁਰਸਿੱਖ ਮਾਈ ਭਾਈ ਪੜ੍ਹਦਾ। ਵੀ ਜੇ ਮੈਂ ਪੁੱਛ ਲਵਾਂ ਭਾਈ ਜਪੁਜੀ ਸਾਹਿਬ ਚ ਨਾਨਕ ਕੱਕੇ ਨੂੰ ਔਂਕੜ ਵਾਲਾ ਕਿੰਨੀ ਵਾਰੀ ਆਉਂਦਾ? ਪਾਠ ਕਰਨ ਵਾਲੇ ਤੁਸੀਂ ਬੈਠੇ ਹੋ, ਜਿਹਨੂੰ ਵੀ ਆਉਂਦਾ ਦੱਸੋ, ਦੋ ਵਾਰ, ਬਹੁਤ ਅੱਛੇ। ਹੁਣ ਸੰਗਤ ਤੇ ਬਹੁਤ ਹੈ, ਪਰ ਜਿਨ੍ਹਾਂ ਨੇ ਅੱਗੇ ਸੁਣਿਆ ਜਾਂ ਸਮਝਿਆ ਉਹਨਾਂ ਨੇ ਕਹਿ, ਬਹੁਤਿਆਂ ਨੂੰ ਨਹੀਂ ਪਤਾ। ਜਿੱਥੇ ਨਾਨਕ ਕੱਕਾ ਮੁਕਤਾ ਹੈ ਉਹ ਕਵੀ ਦੀ ਮੋਹਰ ਛਾਪ ਹੈ। ਬਾਣੀ ਪਹਿਲੇ ਦੂਜੇ ਤੀਜੇ ਚੌਥੇ ਪੰਜਵੇਂ ਨੌਵੇਂ ਛੇ ਗੁਰੂ ਸਾਹਿਬਾਨ ਦੀ ਹੈ, ਮੋਹਰ ਆਏਗੀ ਨਾਨਕ। ਪਰ ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਲੱਗ ਜਾਏਗਾ ਉਹ ਨਾਨਕ ਜੀ ਆਪਣੇ ਲਈ ਕਹਿ ਰਹੇ। ਨਾਨਕ ਨੀਚ ਕਹਿ ਵਿਚਾਰ, ਨਾਨਕ ਕਿਹਾ ਪਿੱਛਾ। ਜਿੱਥੇ ਨਾਨਕ ਦੇ ਕੱਕੇ ਨੂੰ ਸਿਆਰੀ ਲੱਗਦਾ ਹੈ ਉੱਥੇ ਨਾਨਕ ਦੁਆਰਾ ਇਹ ਕੰਮ ਕੀਤਾ ਗਿਆ, ਤੇ ਜਿੱਥੇ ਨਾਨਕ ਕੱਕਾ ਮੁਕਤਾ ਵੀ ਹੋਵੇ ਨਾਲ ਆ ਜਾਏ ਕਾ ਕੇ ਕੀ ਕੋ ਕਹਿ, ਉੱਥੇ ਰੁਕਣਾ ਨਹੀਂ। ਨਾਨਕ ਕੀ ਅਰਦਾਸ ਪਿਆਰੇ, ਨਾਨਕ ਕੋ ਪ੍ਰਵਧਾਨ ਜੀ ਚੈ, ਨਾਨਕ ਕਾ ਪ੍ਰਭਿਅੰ ਤਰਗਾਮੀ, ਨਾਨਕ ਕਹਿ ਕਰਕੇ ਵਰਤਾ। ਇਹਨੂੰ ਕਹਿੰਦੇ ਨੇ ਸੰਬੰਧ ਕੀ ਪ੍ਰਭੂ ਦੀ ਚ। तो नानक इथे जो है कवि दी मोर्चा नानक जी फरमाते जे मैनू संत मिल जाए ऐसे संत जिन्हों का जिक्र गुरबाणी च कीता जिन्हों सास के रासना विसरे हर नामा मन मंत्र धन से सही नानका पूर्ण सोई संत नानक संत मिले सच पाई। अज संत शब्द का बड़ा चर्चा संत शब्द उत्ते बड़िया ऊजा भी लग रही ने पर जिस संत का जिक्र गुरबाणी में है उसके लक्षण के स्पष्ट भाई उन्होंने ते एहोजा जीवन उन्हों की रहत एहोजी है उन्हों का ढंग तरीका है। जे ऐसे संत मिल जाए उन्हों की संगत विच सच की प्राप्ति हो सके सहज पाए दस ने उस संगत विच मिल के सहज पाए अडोलता दे नाल टिकाओ दे नाल मैं परमात्मा का जस करना करा तथा उसकी वडियाई करा। हुण पातशाह फरमांदे ने सिद्ध गोष्ठ का मतलब की है नाम रते सिद्ध गोष्ठ होए नाम रते सदा तप होए। ध्यान देना इत्थे हुण नाम दे मम्मे नूं सियारी है आम तौर ते नाम मम्मे नूं औंकड़ वाला होंदा वो नाउन है पुलिंग एक वचन है पर इत्थे नाम दे मम्मे नूं सियारी लगना की हो नाम रते नाम विच रंगिया नाम नाल जुड़िया नाम जपिया सिद्ध गोष्ट होए फिर वो गोष्ट वो विचार सफलता बख्शती है जिहड़ी नाम विच भिज के कीती जाए ते नाम रते सदा तप होए। तप की है अपने शरीर नूं कष्ट देना अज खून तुहानू चौंकड़ा मार के बैठना भी बड़ा मुश्किल है जिन्हों का अभ्यास नहीं है उन्हें बेचारे थोड़ी थोड़ी देर बाद गोडा चुक लो गोडा धर लो इधर औखे सौखे हो रहे ये तप है पर जदों किसी का मन नाम विच रंगिया जाए फिर वो यहोजा तप करने भी तैयार हो जाता। महाराज ने कहा नाम रते सिद्ध गोष्ठ होए नाम रते सदा तप होए भाई फिर प्रभु नाल मिलाप लेना करना ये ताई हो सकता जे इना कष्ट इना तप करना ही पवेगा और नाम नाल मन जोड़ना ही पवेगा। इसे दी बाणी विच पातशाह ने फरमाया भाई जे गुरु घर विच आयो ते की करो हर का बेलो ना मिलोबो मेरे भाई हर का बेलो बिलोबो मेरे भाई सहज बेलो जैसे तत न जाई सहज बेलो जैसे तत न जाई हर का बेलोमना मन का विचारा हर का बेलोमना मन का विचारा गुर प्रसाद पावे अमृत धारा गुर प्रसाद पावे अमृत धारा क्योंकि दास अक्सर संगत नूं प्रेरदा ते जोड़दा ਪਰ ਬਹੁਤੀ ਵਾਰੀ ਉਹਨਾਂ ਮਨੁੱਖਾਂ ਤੋਂ ਇਹ ਵੀ ਸੁਣਨਾ ਪੈਂਦਾ, ਗਿਆਨੀ ਜੀ ਤੁਸੀਂ ਰਿੜਕਣ ਦੀ ਗੱਲ ਚ ਕਰ ਰਹੇ ਹੋ, ਇੱਥੇ ਰਿੜਕਣ ਦਾ ਕੋਈ ਸਮਾਗਮ ਹੀ ਹੈ? ਕੋਈ ਚੀਜ਼ ਹੈ ਦੱਸੋ, ਨਾ ਮਟਕੀ ਹੈ, ਨਾ ਮਧਾਣੀ ਹੈ, ਨਾ ਕੋਈ ਚੀਜ਼ ਹੈ, ਰਿੜਕੀਏ ਕਾਹਦੇ ਨਾਲ? ਆਹੀ ਤਾਂ ਗੱਲਾਂ ਸਿੱਖਣ ਆਉਣਾ। ਬਾਣੀ ਗੁਰੂ ਜੀ ਫਰਮਾਉਂਦੇ ਨੇ, ਘਬਰਾਓ ਨਾ, ਹੈ ਸਭ ਕੁਝ ਤੁਹਾਡੇ ਕੋਲ, ਤੁਹਾਨੂੰ ਜਾਂਚ ਨਹੀਂ ਹੈ। ਮੈਂ ਪੁੱਛ ਲਵਾਂ, ਤੁਹਾਡੇ ਕੋਲ ਤਨ ਹੈ? ਤੁਸੀਂ ਆਖੋ ਜੀ ਹੈ, ਤਾਂ ਹੀ ਬੈਠੇ ਹਾਂ। ਮਨ ਵੀ ਹੈ? ਤੁਸੀਂ ਆਖੋ ਮਨ ਵੀ ਹੈ। ਫਿਰ ਭਗਤ ਜੀ ਕਹਿੰਦੇ ਨੇ, ਜੇ ਪਰਮੇਸ਼ੁਰ ਦੇ ਨਾਮ ਦਾ ਰਿੜਕਣਾ ਤੇ ਜੇ ਕਾਰਜ ਸਿੱਧ ਕਰਨਾ ਤੇ ਫਿਰ ਕੀ ਕਰੋ? ਤਨ ਕਰ ਮਟਕੀ ਮਨ ਮਾਏ ਬਿਲੋਈ, ਤਨ ਕਰ ਮਟਕੀ ਮਨ ਮਾਏ ਬਿਲੋਈ। ਅਸੀਂ ਤਨ ਨੂੰ ਕੀ ਮਟਕੀ ਬਣਾਉਣਾ ਤੇ ਬੱਚੇ ਖਿਡਾਉਣਾ ਨੇ? ਫਿਰ ਬੱਚੇ ਦੂਜਿਆਂ ਦੀਆਂ ਬਿਰਤੀਆਂ ਵੀ ਉਹ ਖੇਡਦੇ ਨੇ, ਅਸੀਂ ਰੋਕਦੇ ਵੀ ਨਹੀਂ ਹੈਗੇ। ਬੜੇ ਅਫਸੋਸ ਨਾਲ ਕਹਿਣਾ ਨਹੀਂ, ਤਨ ਕਰ ਮਟਕੀ ਮਨ ਮਾਹੇ ਮਿਲੋ। ਜੇ ਮਟਕੀ ਨੇਣੀ ਤੇ ਪਈ ਹੋਵੇ, ਮਧਾਣੀ ਕਿੱਲੀ ਨਾਲ ਲਟਕਦੀ ਹੋਵੇ, ਕਿਉਂ ਜੀ ਰਿੜਕਿਆ ਜਾ ਸਕਦਾ? ਇਹਨਾਂ ਦੋਵਾਂ ਦਾ ਸੁਮੇਲ ਕਰਨਾ ਪਵੇਗਾ। ਸਰੀਰ ਨੂੰ ਮਟਕੀ ਬਣਾ ਕੇ ਮਨ ਨੂੰ ਮਧਾਣੀ ਬਣਾਉਣਾ, ਪਰ ਜੇ ਵਿੱਚ ਕੁਝ ਨਹੀਂ ਹੋਵੇਗਾ ਫਿਰ ਵੀ ਨਹੀਂ ਰਿੜਕਿਆ ਜਾ ਸਕਦਾ। ਇਸ ਮਟਕੀ ਮੈਂ ਸ਼ਬਦ ਸੰਜੋਈ, ਇਸ ਮਟਕੀ ਮੈਂ ਸ਼ਬਦ ਸੰਜੋਈ। ਇਹ ਹੈ ਕਾਰਜ ਕਰਨ ਵਾਲਾ, ਜੋ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਨਾਮ ਰਤੇ ਸਿੱਧ ਗੋਸ਼ਟ ਹੋਏ, ਨਾਮ ਰਤੇ ਸਦਾ ਤਪ। ਲਓ ਹੁਣ ਪਹਿਲਾ ਸਵਾਲ ਜੋ ਗੁਰੂ ਨਾਨਕ ਪਾਤਸ਼ਾਹ ਤੇ ਸਿੱਧਾਂ ਨੇ ਕੀਤਾ, ਆਖਿਆ ਕਮਨ ਤੁਮੇ ਕਿਆ ਨਾਮ ਤੁਮਾਰਾ, ਕੌਣ ਮਾਰਗ ਕੌਣ ਸੁਆਓ, ਸੱਚ ਕਹੋ ਅਰਦਾਸ ਹਮਾਰੀ, ਹੋ ਸੰਤ ਜਨਾ ਭਰ ਜਾਉ, ਕਹਾਂ ਬੈਸੋ ਕਹਾਂ ਰਹੀਏ ਬਾਲੇ, ਕਹਾਂ ਆਵੋ ਕਹਾਂ ਜਾਓ, ਨਾਨਕ ਬੋਲੇ ਸੁਣ ਬੈ ਰਾਗੀ, ਕਿਆ ਤੁਮਾਰਾ ਰਾਹ। ਇਹ ਸਭ ਤੋਂ ਪਹਿਲਾਂ ਸਵਾਲ ਕੀਤਾ ਜੋਗੀਆਂ ਗੁਰੂ ਨਾਨਕ ਪਾਤਸ਼ਾਹ ਜੀ ਤੇ, ਆਖਿਆ ਕਮਨ ਤੁਮੇ, ਤੁਸੀਂ ਕੌਣ ਹੋ, ਤੁਹਾਡਾ ਨਾਮ ਕੀ ਹੈ, ਤੁਹਾਡਾ ਮਾਰਗ ਰਸਤਾ ਕਿਹੜਾ, ਤੁਹਾਡਾ ਸਵਾਓ ਪ੍ਰਯੋਜਨ ਕੀ ਹੈ? ਦੇਖੋ ਨਾ, ਤੁਸੀਂ ਘਰੋਂ ਚੱਲੇ, ਤੁਹਾਨੂੰ ਰਾਤ ਕੋ ਪੁੱਛੇ ਜੀ ਕਿੱਥੇ ਚੱਲੇ ਹੋ, ਗੁਰਦੁਆਰੇ ਚੱਲੇ, ਕਾਹਦੇ ਲਈ ਚੱਲੇ ਹੋ? ਕੁਝ ਨਾ ਕੁਝ ਪ੍ਰਯੋਜਨ ਤੇ ਹੋਣਾ ਚਾਹੀਦਾ। ਕਿਤੇ ਐਵੇਂ ਹੀ ਚੱਲੇ ਆ ਨਹੀਂ, ਬਸ ਕੁਝ ਨਹੀਂ ਪਤਾ ਹੋਣਾ ਚਾਹੀਦਾ ਸਿੱਖ। ਸਿੱਧਾਂ ਨੇ ਪੁੱਛਿਆ ਕਮਨ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਓ, ਸੱਚ ਕਹੋ ਅਰਦਾਸ ਹਮਾਰੀ, ਸੱਚੀ ਸੱਚੀ ਦੱਸੋ। ਮੈਂ ਕਹਿੰਦਾ ਹਾਂ, ਪਾਤਸ਼ਾਹ ਕਹਿੰਦੇ ਮੈਂ, ਮੇਰਾ ਤੇ ਇੱਕੋ ਇੱਕ ਨਿਸ਼ਾਨਾ ਹੈ, ਸੱਚ ਕਹੋ ਅਰਦਾਸ ਹਮਾਰੀ, ਹੋ ਸੰਤ ਜਨਾ ਭਰ ਜਾਉ, ਮੈਂ ਤੇ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਕਰਦਾ। ਅਗਲਾ ਸਵਾਲ ਕਾਮ ਬੈਸੋ, ਇਹਨੂੰ ਆਮ ਪ੍ਰੇਮੀ ਕਹਿ ਬੋਲਦਾ, ਕਹਿ ਉੱਥੇ ਹੁੰਦਾ ਜਿੱਥੇ ਕੱਕਾ ਹਾਇ ਮਸਿਆਰੀ ਹੋਵੇ। ਇਹ ਹੈ ਕਾਹ, ਜੇ ਕੱਕਾ ਹਾਇ ਨੂੰ ਕੰਨਾ ਲੱਗ ਜਾਣ ਤਾਂ ਅਸੀਂ ਬੋਲਦੇ ਹਾਂ ਕਹਾਂ ਜਾਂ ਤਾਹਾਂ, ਤੇ ਜੇ ਕੰਨਾ ਹਟ ਜਾਣ ਤਾਂ ਕਹਿ ਨਹੀਂ ਬਣੇਗਾ। ਕਾਹ ਕਾਹ ਬੈਸੋ ਕਾਹ ਰਹੀ ਹੈ ਬਾਲੇ, ਕਾਹ ਆਵੋ ਕਾਹ ਜਾਓ, ਤੁਸੀਂ ਰਹਿੰਦੇ ਕਿੱਥੇ ਹੋ, ਤੁਸੀਂ ਬੈਠਦੇ ਕਿੱਥੇ ਹੋ, ਤੁਸੀਂ ਆਏ ਕਿੱਥੋਂ, ਤੁਸੀਂ ਜਾਣਾ ਕਿੱਥੋਂ? ਨਾਨਕ ਬੋਲੇ ਸੁਣ ਬੈ ਲਾਗੀ, ਕਿਆ ਤੁਮਾਰਾ ਰਾਹ। ਨਾਨਕ ਦੇ ਕੱਕੇ ਨੂੰ ਔਂਕੜ, ਨਾਨਕ ਬੋਲੇ, ਨਾਨਕ ਜੀ ਕਹਿੰਦੇ सुन बैराग, हे बैराग धारण करने वाले साधु मैनू दस तुहाडा की रस्ता। हुण उहनां दा प्रश्न है, गुरु नानक पातशाह अगों उत्तर दिंदे ने। ਉਹ ਉੱਤਰ ਹੈ, ਘੱਟ ਘੱਟ ਬੈਸ ਨਿਰੰਤਰ ਰਹੀ ਹੈ, ਚਾਲੈ ਸਤਿਗੁਰ ਬਹਾਏ, ਸਹਿਜੇ ਆਏ ਹੁਕਮ ਸਿਧਾਏ, ਨਾਨਕ ਸਦਾ ਰਜਾਏ। ਅੱਖਾਂ ਜੋਗੀਓ, ਘੱਟ ਘੱਟ ਬੈਸ ਨਿਰੰਤਰ ਰਹੀ ਹੈ, ਘੱਟ ਦੇ ਟੈਂਕੇ ਨੂੰ ਸਿਆਰੀ, ਹਰ ਘੱਟ ਦੇ ਅੰਦਰ ਉਹ ਪਰਮਾਤਮਾ ਬੈਠਾ ਹੋਇਆ, ਨਿਰੰਤਰ ਰਹੀ ਹੈ, ਇੱਕ ਰਸ ਰਹਿ ਰਿਹਾ। ਔਰ ਚਾਲੈ ਸਤਿਗੁਰ ਪਾਏ, ਸਾਡੇ ਜੀਵਨ ਦਾ ਲਕਸ਼ ਇਹ ਹੈ ਕਿ ਉਹਦੀ ਰਜ਼ਾ ਵਿੱਚ ਚੱਲਣਾ, ਉਹਦੀ ਆਗਿਆ ਵਿੱਚ ਚੱਲਣਾ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਜਪੁਜੀ ਸਾਹਿਬ ਕੀਤਾ। ਮੈਂ ਤਾਂ ਛੋਟੀ ਉਮਰ ਤੋਂ ਸੁਣਦਾ ਸੀ ਬਈ ਮੂਲ ਮੰਤਰ ਸਾਰੇ ਜਪੁਜੀ ਸਾਹਿਬ ਦਾ ਸਾਰ ਹੈ ਤੇ ਸਾਰਾ ਜਪੁਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਸਾਰ। ਪਰ ਨਾ ਅਸੀਂ ਮੂਲ ਮੰਤਰ ਤੇ ਚੰਗੀ ਤਰ੍ਹਾਂ ਟਿਕੇ, ਨਾ ਅਸੀਂ ਜਪੁਜੀ ਸਾਹਿਬ ਤੇ ਟਿਕੇ। ਗੁਰੂ ਨਾਨਕ ਪਾਤਸ਼ਾਹ ਨੇ ਤੇ ਤੱਤ ਕੱਢ ਕੇ ਸਾਡੀ ਝੋਲੀ ਵਿੱਚ ਪਾਇਆ, ਆਖਿਆ ਘੱਟ ਘੱਟ ਬੈਸ ਨਿਰੰਤਰ ਰਹੀ ਹੈ। ਨਿਰੰਤਰ ਦਾ ਮਤਲਬ ਹੈ ਇੱਕ ਰਸ, ਕੰਟੀਨਿਊਸ। ਜਿਹੜਾ ਪਰਮਾਤਮਾ ਹਰ ਘੱਟ ਵਿੱਚ ਬੈਠਾ, ਉਹਨੂੰ ਜਾਣਨਾ ਸਾਡੇ ਜੀਵਨ ਦਾ ਮਕਸਦ ਹੈ। ਔਰ ਚਾਲੈ ਸਤਿਗੁਰ ਪਾਏ, ਭਾਏ ਦਾ ਮਤਲਬ ਹੈ ਗੁਰੂ ਆਸ਼ੇ ਮੁਤਾਬਕ, ਜੋ ਗੁਰੂ ਕਹੇ। ਕਿਉਂਕਿ ਗੁਰਮਤਿ ਦਾ ਸਿਧਾਂਤ ਹੈ, ਸੋ ਸਿੱਖ ਸਖਾ ਬੰਦ ਪਹਿ ਭਾਈ, ਬਈ ਗੁਰੂ ਦਾ ਸਿੱਖ ਤੇ ਹੋਈ, ਜਿਹੜਾ ਸਤਿਗੁਰੂ ਦੇ ਭਾਣੇ ਵਿੱਚ ਹੈ। ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੁੜ ਚੋਟਾਂ ਖਾ। ਆਖਿਆ ਸਹਿਜੇ ਆਏ ਹੁਕਮ ਸਿਧਾਏ, ਨਾਨਕ ਸਦਾ ਰਜਾਏ। ਸਹਿਜੇ ਆਏ, ਉਹਦੇ ਹੁਕਮ ਵਿੱਚ ਭੇਜੇ ਹੋਏ ਆਏ ਹਾਂ, ਉਹਦੇ ਹੁਕਮ ਵਿੱਚ ਹੀ ਜਾ ਰਹੇ। ਔਰ ਸਾਡੇ ਜੀਵਨ ਦਾ ਨਿਸ਼ਾਨਾ ਇਹ ਹੈ ਕਿ ਅਸੀਂ ਸਦਾ ਉਹਦੀ ਰਜ਼ਾ ਵਿੱਚ ਚੱਲੇ। ਕਿਉਂਕਿ ਬਾਬਾ ਨਾਨਕ ਜੀ ਨੇ ਸਾਨੂੰ ਸਵਾਲਾਂ ਦਾ ਜਵਾਬ ਵੀ ਦਿੱਤਾ ਜਾਂਦੀ ਸਰ, ਆਖਿਆ ਕਿਵ ਸਚਿਆਰਾ ਹੋਈ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਕਿਵ ਕੂੜੈ ਟੁੱਟੈ ਪਾਲ, ਕਿਵ ਕੂੜੈ। ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਨਾਨਕ ਲਿਖਿਆ ਨਾਲ, ਤੋ ਗੁਰੂ ਨਾਨਕ ਪਾਤਸ਼ਾਹ ਕਹਿਣਗੇ ਸਿੱਧੋ, ਸਾਡਾ ਤੇ ਜੀਵਨ ਦਾ ਉਦੇਸ਼ ਇਹ ਹੈ ਕਿ ਉਸ ਪਰਮਾਤਮਾ ਨਾਲ ਜੁੜਨਾ, ਉਸ ਨੂੰ ਹਾਜ਼ਰ ਨਾਜ਼ਰ ਸਮਝਣਾ, ਜਿਹੜਾ ਘੱਟ ਘੱਟ ਬੈਸ ਨਿਰੰਤਰ ਰਹੀ ਹੈ, ਘੱਟ ਘੱਟ ਬੈਸ ਨਿਰੰਤਰ ਰਹੀ ਹੈ। ਚਾਲੈ ਸਤਿਗੁਰ ਭਾਏ, ਚਾਲੈ ਸਤਿਗੁਰ ਭਾਏ, ਸਹਿਜੇ ਆਏ ਹੁਕਮ ਸਿਧਾਏ, ਸਹਿਜੇ ਆਏ ਹੁਕਮ ਸਿਧਾਏ, ਨਾਨਕ ਸਦਾ ਰਜ਼ਾਏ, ਨਾਨਕ ਸਦਾ ਰਜ਼ਾਏ, आसन बैसन छिर नारायण ऐसी गुरमत पाए। आसन कहने ने बैठने वाली जगह, बैठना हुंदा बैठना भाई, उस परमात्मा नू छिर नारायण, उस नारायण नू छिर कायम मनना, ऐसी गुरमत पाए। ये है गुरु की मत, ते गुरमुख बूझे आप पछाणे, गुरमुख बूझे आप पछाणे। सच्चे सच समाए, सच्चे सच समाए, गुरमुख गुरु दे उपदेश राही अपने आप नूं पछाणना। सानू गुरबाणी रोज कहिंदी है भाई अपने मन नूं समझाया करो, मन तू जोत स्वरूप है, मन तू जोत स्वरूप, अपना मूल पछाण, अपना मूल पछाण, अपना मन हर जी तेरे नाल है, मन हर जी तेरे नाल है, मन हर जी गुरमति रंग मान, गुरमति रंग मान, नौ साल संगत समा हो चुका है।